ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਰਹਾਉ ਬਿਨ ਗੁਰ ਮੂੜ, ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ। ਤਿੰਨ ਸਾਧੂ ਚਰਣ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ। ਜਿਨ ਸਾਧੂ ਚਰਣ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ। ਮੋਕੋ ਦੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਾਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲ ਹੈ ਮਾਰਗ ਪੰਥਾ। ਹਮੇ ਅੰਧੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਹਮ ਅੰਧੁਲੇ ਕੋ गुर अंचल दीजे जन नानक चल है मिलंथा वाहे गुरु जी का खालसा वाहे गुरु जी की फतेह।
कोई आन मिलावे कोई आन मिलावे मेरा प्रीतम प्यारा हाँ तिस पै आप विचाई दर्शन हर देखन कह ताई कृपा करें ता सतगुरु मिलहे हर हर नाम ते आई जे सुख दें ता तुझे या तुझे अराधी दुख भी तुझे ते आई जे भुख दें ता इत ही राजा दुख विच सुख मनाई तन मन काट काट सब अर्पी विच अग्नि आप जलाई पखा फेरी पानी ढोवा जो देवें सुखाई नानक गरीब ढहे पया द्वारे हरि मेल लहेओ वड्याई हरि मेल लहेओ वड्याई मान मोह अर लोभ विकारा बीओ चीत न कालेओ नाम रतन गुणा हरि बनजे लाद वखर लै चालेओ सेवक की ओड़क निभही प्रीत जीवत साहेब सेव्यो अपना चलते रखेओ चीत जैसी आज्ञा कीनी ठाकुर तिसते मुख नहीं मोर्यो सहज आनंद रखेओ गृह भीतर उठ उआहू को दौर्यो आज्ञा मैं भूख सोई कर सूखा सोग हरख नहीं जानेओ जो जो हुक्म पयो साहिब का सो माथे ले मन्यो पयो कृपा ठाकुर सेवक को सबरे हलत पलता तन सेवक सफल ओह आया जिन नानक खसम पछाता तन सेवक सफल ओह आया जिन नानक खसम पछाता वाहेगुरु जी का खालसा वाहेगुरु जी की फतेह। सतगुरु सच्चे पातशाह मेहरबान जगदी ज्योत लोक परलोक दे सुखां दे दाते सतगुरु महाराज जगत गुरु श्री गुरु ग्रंथ साहिब जी उन्हां दे पावन चरणों विच हजूरी विच जितने भी इस वेले आन जुड़ बैठे हो मौसम की भारी खराबी होने के बावजूद सबना नूं जी आया गुरु प्यार ते शरदा दे विच उठाया होया आप दा एक एक कदम दास दे सिर मत्थे ते जिथे तुसी भारी खुशकिस्मत हो उत्थे मैं भी अपने आप नूं खुशकिस्मत प्रतीत करदा बाहरले मुल्कां विच रहिंदे होयां ते विचरदे होयां जदों कदी भी सबब बनदा है मन दे विच रीझ हुंदी है भावना हुंदी है सतगुरु गुरु रामदास पातशाह जी दे दरबार दी ਉਹਨਾਂ ਦੀ ਸੰਗਤਾਂ ਦੀ ਚਰਨ ਧੂੜ ਮੱਥੇ 'ਤੇ ਲੱਗ ਜਾਏ। ਮੇਰੀ ਖੁਸ਼ਕਿਸਮਤੀ ਹੈ ਮਾਣਯੋਗ ਪ੍ਰਧਾਨ ਸਾਹਿਬ ਅਤੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਹੋਰਾਂ ਦੀ ਕਿਰਪਾ ਦੇ ਸਦਕਾ ਇਹ ਸਬੱਬ ਇਸ ਵਾਰੀ ਵੀ ਬਣ ਗਿਆ। ਔਰ ਸਬੱਬ ਬਣਿਆ ਅੱਜ ਦੇ ਦਿਨ, ਇਤਿਹਾਸਿਕ ਦਿਨ, ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਦੀ ਹਾਜ਼ਰੀ ਪੜ੍ਹਦਿਆਂ ਹੋਇਆਂ, ਅਰਦਾਸ ਵਿੱਚ ਸ਼ਾਮਿਲ ਹੁੰਦਿਆਂ ਹੋਇਆਂ, ਅਸੀਂ ਸਾਰਿਆਂ ਨੇ ਇਹ ਅੱਜ ਵੀ ਆਖਿਆ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਸੁਭਾਗ, ਸੇਵਾ ਸੰਭਾਲ ਦਾ ਸੁਭਾਗ ਖਾਲਸਾ ਜੀ ਨੂੰ ਪ੍ਰਦਾਨ ਕਰੋ। ਹੇ ਪਾਤਸ਼ਾਹ, ਬੇਨਤੀ ਹੈ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੀ ਸੇਵਾ ਸੰਭਾਲ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਸੁਭਾਗ ਖਾਲਸਾ ਜੀ ਨੂੰ ਬਖਸ਼ੋ। ਲੇਕਿਨ ਕੌਮ ਦੀ ਕਿੱਡੀ ਤਰਾਸਦੀ ਹੈ, ਇਹ ਕਿਤਨੀ ਟ੍ਰੈਜਡੀ ਵਾਪਰੀ ਸਾਡੇ ਨਾਲ। ਸਾਨੂੰ ਸ਼੍ਰੀ ਨਨਕਾਣਾ ਸਾਹਿਬ ਵਰਗੇ ਅਤੇ ਹੋਰ ਅਨੇਕਾਂ ਗੁਰਧਾਮਾਂ ਤੋਂ ਵਿਛੋੜ ਦਿੱਤਾ ਗਿਆ, ਜਿਹੜੇ ਗੁਰੂ ਨਾਨਕ ਸਾਹਿਬ ਅਤੇ ਹੋਰ ਗੁਰੂ ਸਾਹਿਬਾਨ ਦੇ ਚਰਨ ਛੋਹ ਸਥਾਨ ਸਨ। ਔਰ ਜਿਨ੍ਹਾਂ ਸਥਾਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਅਤੇ ਸੇਵਾ ਸੰਭਾਲ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਕੇ ਪਿਆਰੇ ਸਿੱਖਾਂ ਨੇ ਉਹਨਾਂ ਸਥਾਨਾਂ ਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਧੋਤਾ, ਖੂਨ ਦੇ ਨਾਲ ਵਿਹੜੇ ਵਿੱਚ ਪਈ ਹੋਈ ਮੈਲ ਨੂੰ ਸਾਫ਼ ਕੀਤਾ, ਜਿਹੜੀ ਸਮੇਂ ਦੇ ਦੁਰਾਚਾਰੀ ਮਹੰਤਾਂ ਨੇ ਅਤੇ ਹੋਰ ਲੋਕਾਂ ਨੇ ਪਸਾਰ ਦਿੱਤੀ ਸੀ। ਆਪ ਜੀ ਨੂੰ ਯਾਦ ਰਹੇ, ਅੱਜ 94 ਵਰੇ ਹੋ ਗਏ ਨੇ, 94 ਈਅਰਸ ਹੈਵ ਗੋਨ। ਠੀਕ ਇਸ ਵੇਲੇ, ਹੁਣ ਇਸ ਵੇਲੇ ਮੇਰੇ ਸਾਹਮਣੇ ਕਲੱਕ 'ਤੇ 7:55 ਨੇ ਸਵੇਰ ਦੇ, ਸੁਬਾਹ ਦੇ, ਅੱਜ 20 ਫਰਵਰੀ ਦੇ 2015 ਦੇ, ਔਰ 20 ਫਰਵਰੀ ਦਾ ਦਿਨ ਸੀ, 10 ਫੱਗਣ ਸੀ ਉਸ ਵੇਲੇ, ਸਾਲ ਸੀ 1921, ਐਤਵਾਰ ਦਾ ਦਿਨ ਸੀ। ਔਰ ਠੀਕ ਇਸ ਵੇਲੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ, ਉੱਥੇ ਅੰਦਰ ਗੁਰੂ ਕੇ ਸਿੱਖਾਂ ਨੂੰ ਭਾਈ ਲਛਮਣ ਸਿੰਘ ਜੀ, ਉਹਨਾਂ ਦੇ ਹੋਰ ਸਾਥੀ ਜਿਹੜੇ 100 ਦੇ ਕਰੀਬ ਸਨ, ਉਹਨਾਂ ਸਾਰਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸਨ। ਗੋਲੀਆਂ ਨਾਲ ਭਾਰੀ ਜ਼ਖਮੀ ਕਰਕੇ ਵੀ ਇਹ ਹੁਣ ਹੱਥ ਉਠਾਉਣ ਜੋਗੇ ਨਹੀਂ ਰਹੇ, ਛਵੀਆਂ ਅਤੇ ਗੰਡਾਸਿਆਂ ਦੇ ਨਾਲ ਉਹਨਾਂ ਨੂੰ ਟੋਟੇ ਟੋਟੇ ਕੀਤਾ ਜਾ ਰਿਹਾ ਸੀ। ਔਰ ਇਸ ਵੇਲੇ ਉਹਨਾਂ ਦੇ ਸਰੀਰ ਦਾ ਕੀਮਾ ਕੀਮਾ ਕੀਤਾ ਜਾ ਰਿਹਾ ਸੀ, ਤਾਂ ਕਿ ਛੇਤੀ ਤੋਂ ਛੇਤੀ ਜਲਾ ਕੇ ਤੇਲ ਦੇ ਪੀਪਿਆਂ ਦੇ ਨਾਲ ਅਤੇ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏ। ਇਸ ਵੇਲੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ। ਅੱਜ ਦੇ ਦਿਨ ਠੀਕ 6:45 ਇਹ ਜਥਾ ਮਹੰਤਾਂ ਦੇ ਚੁੰਗਲ ਤੋਂ, ਦੁਰਾਚਾਰੀ ਮਹੰਤਾਂ ਦੇ ਚੁੰਗਲ ਤੋਂ, ਕਬਜ਼ੇ ਤੋਂ ਗੁਰਦੁਆਰਾ ਸਾਹਿਬ ਨੂੰ ਪ੍ਰਬੰਧ ਨੂੰ ਸੁਤੰਤਰ ਕਰਾਉਣ ਦੇ ਵਾਸਤੇ ਆਇਆ, 6:45 ਐਂਟਰ ਕੀਤਾ, ਔਰ ਬਾਹਰ ਦੇ ਜਿਹੜੇ ਦਰਵਾਜ਼ੇ ਸਨ ਉਹ ਬੰਦ ਕਰ ਦਿੱਤੇ। ਭਾਈ ਸਾਹਿਬ ਲਛਮਣ ਸਿੰਘ ਜੀ ਤਾਬਿਆਂ ਬੈਠ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਔਰ ਉਹ ਪਾਵਨ ਬੀੜ ਜਿਸ ਨੂੰ ਸ਼ਹੀਦੀ ਬੀੜ ਕਹਿ ਕੇ ਯਾਦ ਕੀਤਾ ਜਾਂਦਾ ਹੈ, ਜਿਹੜੀ ਬੀੜ ਉਸ ਵੇਲੇ ਪ੍ਰਕਾਸ਼ਮਾਨ ਸੀ, ਜਿਸ ਦੇ ਵਿੱਚ ਅਨੇਕਾਂ ਗੋਲੀਆਂ, 9 ਗੋਲੀਆਂ ਨਿਕਲੀਆਂ ਨੇ ਉਸ ਬੀੜ ਦੇ ਵਿੱਚੋਂ, ਔਰ ਜਿਸ ਵੇਲੇ ਉਹਦੇ ਕੱਟ ਵੇਖੇ ਗਏ ਨੇ, ਜਿਹੜੇ ਛਵੀਆਂ ਅਤੇ ਗੰਡਾਸਿਆਂ ਦੇ ਨਾਲ ਪਵਿੱਤਰ ਬੀੜ 'ਤੇ ਕੱਟ ਲੱਗੇ ਨੇ, ਉਸ ਤੋਂ ਪਤਾ ਲੱਗਦਾ ਹੈ ਕਿ ਭਾਈ ਲਛਮਣ ਸਿੰਘ ਜੀ ਆਸਾ ਕੀ ਵਾਰ ਦਾ ਪਾਠ ਕਰਦੇ ਪਏ ਸਨ। ਨਾਲ ਸਾਰੇ ਸਾਥੀ ਸਿੰਘਾਂ ਦੇ ਉੱਪਰ ਮਹੰਤ ਨੇ ਅਤੇ ਉਸ ਦੇ ਹੋਰ ਸਾਥੀਆਂ ਨੇ ਗੋਲੀਆਂ ਵਰਸਾਈਆਂ। ਵਿਹੜੇ ਦੇ ਵਿੱਚ ਜਿਨ੍ਹਾਂ ਨੇ ਤੁਸਾਂ ਨੇ ਦੀਦਾਰ ਕੀਤੇ ਨੇ ਸ਼੍ਰੀ ਨਨਕਾਣਾ ਸਾਹਿਬ ਜਾ ਕੇ, ਨਨਕਾਣਾ ਸਾਹਿਬ ਜੋ ਜਨਮ ਸਥਾਨ ਹੈ, ਜਿੱਥੇ ਪ੍ਰਕਾਸ਼ ਕੀਤਾ ਹੈ, ਜਿਸਨੂੰ ਚੁਖੰਡੀ ਸਾਹਿਬ ਆਖਿਆ ਜਾਂਦਾ ਹੈ, ਉਹ ਸਥਾਨ ਕੋਈ ਬਹੁਤ ਖੁੱਲ੍ਹਾ ਨਹੀਂ ਹੈ, ਉਸ ਦੇ ਅੰਦਰ ਬਹੁਤੇ ਵਿਅਕਤੀ ਨਹੀਂ ਬੈਠ ਸਕਦੇ। ਪ੍ਰਕਾਸ਼ ਅੰਦਰ ਸੀ, ਭਾਈ ਸਾਹਿਬ ਅੰਦਰ ਬੈਠ ਗਏ, ਕੁਝ ਸਿੰਘ ਅੰਦਰ ਬੈਠ ਗਏ, ਦਰਵਾਜ਼ਾ ਬੰਦ ਕਰ ਲਿਆ, ਬਾਕੀ ਸਾਰੇ ਬਾਹਰ ਬੈਠ ਗਏ। ਪਹਿਲਾਂ ਤਾਂ ਬਾਹਰਲਿਆਂ ਨੂੰ ਉੱਪਰ ਚੜ੍ਹ ਕੇ ਮਹੰਤ ਨੇ ਡਿਉੜੀ ਦੇ ਉੱਪਰ ਸਾਹਮਣੇ ਜਿੱਥੇ ਗੋਲੀ ਅਤੇ ਬਾਰੂਦ ਅਤੇ ਹੋਰ ਸਾਰਾ ਸਿੱਕਾ ਜਮ੍ਹਾਂ ਕੀਤਾ ਹੋਇਆ ਸੀ, ਇੱਟਾਂ ਪੱਥਰ ਢੇਰ ਲਾਏ ਹੋਏ ਸਨ ਅਤੇ ਆਪਣੇ ਗੁੰਡੇ 10 ਨੰਬਰੀਏ ਅਤੇ ਹੋਰ ਲੋਕ ਬਿਠਾਏ ਹੋਏ ਸਨ। ਉਹਨਾਂ ਨੇ ਗੋਲੀਆਂ ਦਾ ਮੀਂਹ ਵਸਾਇਆ, ਫਿਰ ਥੱਲੇ ਉੱਤਰ ਕੇ ਨਾ ਇਹਨਾਂ ਸਿੱਖਾਂ ਨੂੰ ਜਿਹੜੇ ਬੜੇ ਯੋਧੇ ਸਨ, ਬੜੇ ਸੂਰਬੀਰ ਸਨ, ਨਾਮ ਰੰਗ ਵਿੱਚ ਰੱਤੇ ਹੋਏ ਸਨ, ਪਰ ਜਿਨ੍ਹਾਂ ਨੇ ਤਹੀਆ ਕੀਤਾ ਹੋਇਆ ਸੀ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਜਨਮ ਸਥਾਨ ਨੂੰ ਇਹਨਾਂ ਪਾਪੀਆਂ ਦੇ ਪਾਪ ਦੀ ਮੈਲ ਧੋਣ ਵਾਸਤੇ, ਸ਼ਹੀਦ ਹੋਣ ਵਾਸਤੇ ਆਏ ਹਾਂ, ਇਸ ਲਈ ਅਸੀਂ ਕਿਸੇ ਦੀ ਵਧੀਕੀ ਦਾ ਜਵਾਬ ਨਹੀਂ ਦੇਵਾਂਗੇ। ਜੋ ਬੋਲਦਾ ਹੈ ਬੋਲੇ, ਜੋ ਕਰਦੇ ਹਨ ਕਰਨ, ਪਰ ਅਸੀਂ ਕਿਸੇ ਦੀ ਵਧੀਕੀ ਦਾ ਜਵਾਬ ਨਹੀਂ ਦੇਵਾਂਗੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਕਹਿੰਦੇ ਕਹਿੰਦੇ ਸਾਰੇ ਸ਼ਹੀਦ ਹੋਏ। ਭਾਈ ਲਛਮਣ ਸਿੰਘ ਜੀ ਵੀ ਸ਼ਹੀਦ ਹੋਏ, ਔਰ ਉਹਨਾਂ ਨੂੰ ਚੁਖੰਡੀ ਦੇ ਅੰਦਰੋਂ ਖਿੱਚ ਕੇ, ਜਦੋਂ ਕਿ ਗੋਲੀਆਂ ਨਾਲ ਸਾਰਾ ਸਰੀਰ ਵਿੰਨਿਆ ਹੋਇਆ ਸੀ, ਬਾਹਰ ਉਹ ਡਿੱਗੇ। ਜਿਸ ਵੇਲੇ ਡਿੱਗਿਆਂ ਦਾ ਸੀਸ ਕੱਟਿਆ ਗਿਆ, ਸੀਸ ਕੱਟ ਕੇ ਅਤੇ ਉਹਨਾਂ ਦੇ ਧੜ ਨੂੰ ਖਿੱਚ ਕੇ ਚੁੱਕ ਕੇ, ਅਤੇ ਕੋਲ ਜੋ ਜੰਡ ਸੀ ਜਿੱਥੇ ਥੱਲੇ ਢੇਰ ਲੱਗਾ ਹੋਇਆ ਸੀ ਹੋਰ ਲਾਸ਼ਾਂ ਦਾ, ਉਸ ਢੇਰ ਦੇ ਉੱਪਰ ਸੁੱਟ ਦਿੱਤਾ। ਔਰ ਠੀਕ 8:30 ਵਜੇ ਜਿਹੜਾ ਸਾਨੂੰ ਜਿਵੇਂ ਕਿ ਇਤਿਹਾਸ ਦੱਸ ਰਿਹਾ ਹੈ, ਭਾਈ ਸਾਹਿਬ ਸਰਦਾਰ ਗੁਰਬਖਸ਼ ਸਿੰਘ ਜੀ ਸ਼ਮਸ਼ੇਰ ਝਵਾਲੀਆ ਨੇ ਬੜੀ ਵਿਸਥਾਰ ਸਹਿਤ ਪੁਸਤਕ ਲਿਖੀ ਹੈ, ਜਿਹੜੀ ਸ਼੍ਰੋਮਣੀ ਕਮੇਟੀ ਦੇ ਆਦੇਸ਼ ਅਤੇ ਖੋਜ ਭਰਪੂਰ ਪੁਸਤਕ ਤਿਆਰ ਹੋਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਪਾਈ 1936 ਵਿੱਚ, 1937 ਵਿੱਚ, ਔਰ ਉਸ ਤੋਂ ਬਾਅਦ ਲਗਾਤਾਰ ਛਪਾਉਂਦੀ ਚੱਲੀ ਆ ਰਹੀ ਹੈ। ਸ਼ਹੀਦੀ ਜੀਵਨ ਨਾਮ ਦੀ ਪੁਸਤਕ, ਉਸ ਤੋਂ ਪਤਾ ਲੱਗਦਾ ਹੈ ਕਿ 6:45 ਵਜੇ ਜੱਥਾ ਐਂਟਰ ਹੋਇਆ ਸੀ ਅਤੇ 8:30 ਵਜੇ ਇਹ ਕੋਈ ਤਰਸ ਤੜਪ ਰਿਹਾ ਸੀ, ਕਿਸੇ ਦੇ ਸਵਾਸ ਮੁੱਕ ਚੁੱਕੇ ਸਨ, ਕਿਸੇ ਦਾ ਕੋਈ ਅੰਗ ਕਿਤੇ ਸੀ ਅਤੇ ਕਿਸੇ ਦਾ ਕੋਈ ਅੰਗ ਕਿਤੇ ਸੀ, ਅਤੇ ਜਿੱਥੇ ਕਿਤੇ ਵੀ ਹੋਇਆ 1, 2, 3, 4 ਢੇਰ ਲਗਾ ਕੇ ਅਤੇ ਮਿੱਟੀ ਦਾ ਤੇਲ ਪਾ ਕੇ, ਜਿਹੜੀਆਂ 50 ਮਨ ਲੱਕੜਾਂ ਇੱਕ ਦਿਨ ਪਹਿਲਾਂ ਮਹੰਤ ਨੇ ਉਚੇਚੇ ਤੌਰ 'ਤੇ ਇਹ ਕਾਰਾ ਕਰਨ ਲਈ ਮੰਗਵਾਈਆਂ ਸਨ, ਉਹਨਾਂ ਢੇਰਾਂ ਦੇ ਨਾਲ ਫਟਾਫਟ ਇਹਨਾਂ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਵਾਸਤੇ 8:30 ਵਜੇ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਪਿਆਰ ਦੇ ਨਾਲ ਆਪਾਂ ਵਿਚਾਰਦੇ ਹਾਂ, ਜਿਹੜਾ ਕੁਝ ਵਿਚਾਰਿਆ ਜਾ ਸਕਦਾ ਹੈ, ਜੋ ਸਤਿਗੁਰੂ ਮਹਾਰਾਜ ਸਾਨੂੰ ਬਲ ਬਖਸ਼ਦੇ, ਨਾਲ ਹੀ ਨਾਲ ਅਸੀਂ ਆਪਣੇ ਜੀਵਨ ਵਿੱਚ ਝਾਤ ਪਾਉਣੀ ਹੈ ਅਤੇ ਆਪਣੇ ਵਰਤਮਾਨ ਵਿੱਚ ਝਾਤ ਪਾਉਣੀ ਹੈ, ਇਹ ਸਾਡਾ ਸਾਰਿਆਂ ਦਾ ਜ਼ਿੰਮਾ ਹੈ। ਅੱਜ ਭਾਈ ਲਛਮਣ ਸਿੰਘ, ਦਲੀਪ ਸਿੰਘ, ਵਰਿਆਮ ਸਿੰਘ, ਟਹਿਲ ਸਿੰਘ ਸਾਡੇ ਵਿੱਚ ਨਹੀਂ ਬੈਠੇ ਹੋਏ। ਅੱਜ ਅਸੀਂ ਗੁਰੂ ਕੇ ਵਾਰਸ ਕਹਾਉਣ ਵਾਲੇ ਅਤੇ ਆਪਣੇ ਗੁਰਦੁਆਰਿਆਂ ਦੇ ਵਾਰਸ ਅਤੇ ਮਾਲਕ ਕਹਾਉਣ ਵਾਲੇ ਅਸੀਂ ਖੁਦ। ਅੱਜ ਸਾਡੇ ਵਿੱਚ ਕੋਈ ਮਹੰਤ ਨਹੀਂ ਹੈ, ਕੋਈ ਮਹੰਤ ਕਹਾਉਣ ਲਈ ਵੀ ਤਿਆਰ ਨਹੀਂ ਹੋਵੇਗਾ, ਪਰ ਕਿਤੇ ਉਸ ਦੁਰਾਚਾਰੀ ਮਹੰਤ ਦੀ ਰੂਹ ਕਿਤੇ ਤਾਂ ਨਹੀਂ ਕਿਤੇ 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 ਸਾਡੇ ਵਿੱਚ ਵਸੀ ਹੋਈ। ਧਿਆਨ ਅਸਾਂ ਨੇ ਕਰਨਾ ਹੈ, ਇਸ ਰੂਹ ਤੋਂ ਮੁਕਤ ਕਿਵੇਂ ਹੋਣਾ ਹੈ। ਭਾਈ ਸਾਹਿਬ ਲਛਮਣ ਸਿੰਘ ਵਰਗਿਆਂ ਦੀਆਂ ਰੂਹਾਂ ਨੇ ਯਤਨ ਕਰਨੇ ਨੇ, ਉਪਚਾਰ ਕਰਨੇ ਨੇ। ਗੱਲ ਬੜੀ ਸਪਸ਼ਟ ਹੈ, ਥਾਨਸ਼ਟ ਜੱਗ ਪ੍ਰਿਸ਼ਟ ਹੋਏ, ਡੂਬਤਾ ਇਵ ਜੱਗ। ਜਦੋਂ ਇਸ਼ਟ ਦੇ ਸਥਾਨ, ਗੁਰੂ ਦੇ ਸਥਾਨ, ਜਿੱਥੋਂ ਧਰਮ ਦੀ ਆਵਾਜ਼ ਨਿਕਲਦੀ ਹੈ, ਜਿਸ ਵੇਲੇ ਉਹ ਸਥਾਨ ਪ੍ਰਿਸ਼ਟ ਹੋ ਜਾਣ, ਉੱਥੇ ਮਨਮਤ ਦਾ ਬੋਲਬਾਲਾ ਹੋ ਜਾਏ, ਨਤੀਜਾ ਪਤਾ ਕੀ ਨਿਕਲਦਾ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਡੂਬਤਾ ਇਵ ਜੱਗ, ਇਹ ਨਤੀਜਾ ਨਿਕਲਿਆ ਕਰਦਾ। ਜਿਹੜੀ ਅਧੋਗਤੀ ਦੀ ਗੱਲ ਅਸੀਂ ਕਦੀ ਕਦੀ ਮਹਿਸੂਸ ਕਰਦੇ ਹਾਂ, कि साढ़े विच कोई पतताई किसी प्रकार की चल रही है, कोई नशियां की लहर चल रही है, कोई भ्रूण हत्या चल रही है, हौमे का बोलबाला है, होर कई कुरीतियां हैं किसी ना किसी रूप दे विच साढ़े जीवन दे विच अपनी थां बनाई बैठियां ने। इन्हां सारिया कुरीतियां तो अपने जीवन नूं किवें पवित्र करना है, यह जिम्मा साडा सारिआं दा है। और मैं इउं प्रतीत करदा अज असी भाई लक्ष्मण सिंह वर्गे उन्हां दे साथियां दे सन्मुख असी जवाब दे आं, भाई साहब तुसां ने शहादतां दित्तियां सी, कब्जा अपने हाथ विच रखण वास्ते नहीं, तुसीं तां शहीद होण जा रहे सो, असां जवाब देना होवेगा, भाई साहब तुहाडे खून नूं असां ने अजाई नहीं जाण दित्ता। ये जवाब देना जिम्मा साडा है, साडे सारिआं दा है, जिथे किते भी कोई बैठा है। सवाल पंजाब वासियां दा नहीं, सवाल भारत वासियां दा नहीं, सवाल विदेशां विच वसण वालिआं दा नहीं, हरेक गुरु नानक नाम लेवा सिख अपने जीवन के अंदर चाहत पा के वेखे, अपने नेड़े दे महल्ले दे पिंड दे शहर दे धर्म स्थाना अपने पवित्र गुरद्वारिआं विच चाहत पा के वेखे, किते कोई महंती रूह तां नहीं बैठी होई, किते कोई महंती बिरतियां तां नहीं हैगियां, किते किसी प्रकार का नशियां का या दुराचार का कोई प्रभाव तां नहीं हैगा, कोई परछावां मलीन तां नहीं हैगा। वी हैव टू लुक अराउंड, ये साडे सारिआं दा जिम्मा है, भाई लक्ष्मण सिंह होरां दे वारसां दा जिम्मा है, साडे सभनां दा। और मैं महसूस करदा इउं कि जे असीं अपने जिम्मे की पछाण करदे हां ते फिर ही सही लफ्ज़ां विच ना ये अरदास साडी सार्थक है। श्री ननकाणा साहिब ते होर पवित्र गुरद्वारिआं गुरधामां जिन्हां तों पंथ नूं विछोड़िया गया है तिन्हां दे खुले दर्शन दीदार दा सेवा संभाल दा सुभाग अपने खालसा जी नूं बख्शो। जे असीं इस ध्यान नहीं कर सकते, संभाल नहीं कर सकते, कि यह साड़ी कीती हुई अरदास सार्थक है, इसका कोई मतलब है कि कर लैण दे बावजूद ये सारे यतन इस प्रकार के अर्थहीन ने, ऑल इन वेन, कुछ नहीं है। फिर आओ शब्द की रोशनी दे विच इन शहीदां दे जीवन वल देखिए, कदी झात पाईए किड्डे पवित्र जीवन दे मालक सन। मैं अक्सर बेनती करिया करदा कुछ ऐसे व्यक्ति हुंदे ने जिन्हां नूं करतार किते सबब बना देंदा है, वो तैयार नहीं होए हुंदे, चाहुंदे नहीं हुंदे, पर शहीद हो जांदे ने। कौम दे नां ते, धर्म दे नां ते, धर्म स्थान दे नाम ते, भाव है धर्म दे काज दे नां ते, मनुखता दे काज दे नां ते, इंसानियत दे नां ते मर जांदे ने, उहनां नूं शहीद आखिया जांदा है। पर उन्हां दी मौत दा प्रभाव कोई खास नहीं पैंदा। कुछ व्यक्ति हुंदे ने जिन्हां दी मौत दा प्रभाव बहुत दूर रस हुंदा है, बहुत दूर रस, हैवी इंपैक्ट हुंदा है, और वह प्रभाव जिहड़ा है वह कुछ महीनों में दूर नहीं हुंदा, सालों में दूर नहीं हुंदा, वह सदियां तक भी प्रभाव जिहड़ा लगातार कायम रहिंदा है। कारण की है? कारण है वो मरण वास्ते तैयार सन, कारण है उन्हां जीवन दा वल आया होया सी, कारण है कि वह केवल मरे ही गुरु के नां ते नहीं, वह जींदे भी गुरु के नां ते सन। वह मरे केवल अपने धर्म स्थाना वास्ते नहीं, वह जिउंदे भी धर्म स्थाना की सेवा करिया करते सन। वह मरण लगे उन्हें नहीं आखिया पंथ वसे मैं उजड़ा मन चाओ घनेरा, वह सचमुच जिउंदे भी पंथ वास्ते ही होंदे सन। और जिन्हों का जीवन इस प्रकार का सी, जेड़े पंथ वास्ते जीवे, जिस वेले फिर पंथ वास्ते मरे, शहीद तो आखिया ही जाना सी, लेकिन उन्हों की मौत नूं ਕੌਮ ਸਦੀਆਂ ਤੱਕ ਯਾਦ ਕਰਦੀ ਚਲੀ ਜਾਂਦੀ ਔਰ ਕਰਦੀ ਰਹੇਗੀ। ਇਹ ਸੂਰਬੀਰ ਸਾਰੇ ਮੈਂ ਦੇਖਿਆ, ਜਿਵੇਂ ਸਰਦਾਰ ਗੁਰਬਖਸ਼ ਸਿੰਘ ਹੋਰਾਂ ਨੇ ਪੂਰਨ ਵਿਸਥਾਰ ਨਾਲ ਲਿਖਿਆ, ਆਪਣੇ ਜਥੇਦਾਰ ਸਾਹਿਬ ਇੱਕ ਰਹਿ ਚੁੱਕੇ ਨੇ ਮਾਣਯੋਗ ਗਿਆਨੀ ਪ੍ਰਤਾਪ ਸਿੰਘ ਜੀ, ਜਿਵੇਂ ਉਹਨਾਂ ਨੇ ਵਿਸਥਾਰ ਨਾਲ ਲਿਖਿਆ, ਭਾਈ ਸਾਹਿਬ ਸਰਦਾਰ ਰੂਪ ਸਿੰਘ ਹੋਰਾਂ ਨੇ ਹੁਕਮਨਾਮੇ ਆਦੇਸ਼ ਸੰਦੇਸ਼ ਦੇ ਵਿੱਚ ਜਿਵੇਂ ਬਰੀਫ ਜੀ ਇੰਟਰੋਡਕਸ਼ਨ ਦਿੱਤੀ, ਉਸ ਦੇ ਆਧਾਰ 'ਤੇ ਮੈਂ ਕਹਿ ਸਕਦਾ ਕਿ ਇਹਨਾਂ ਦੇ ਵਿੱਚੋਂ ਜਿਤਨੇ ਵੀ ਸ਼ਹੀਦ ਹੋਏ ਸ਼ਾਇਦ ਹੀ ਕੋਈ ਕੱਚਾ ਪਿੱਲਾ ਹੋਵੇ, ਸ਼ਾਇਦ ਹੀ ਕੋਈ ਐਵੇਂ ਨਾ ਬਈ ਜਥਾ ਜਾ ਰਿਹਾ ਅਤੇ ਭੱਜ ਕੇ ਨਾਲ ਕੋਈ ਰਲ ਗਿਆ ਹੋਵੇ। ਸਾਰਿਆਂ ਨੇ ਪਹਿਲਾਂ ਸ਼ਹੀਦੀ ਜਥੇ 'ਚ ਨਾਂ ਲਿਖਾਏ, ਸਾਰੇ ਕੇਸੀ ਇਸ਼ਨਾਨ ਕਰਕੇ ਅਤੇ ਤਿਆਰ ਬਰ ਤਿਆਰ ਹੋ ਕੇ ਜਿਵੇਂ ਪਤਾ ਨਹੀਂ ਕਿਹੜੀ ਬਰਾਤੇ ਚੱਲੇ ਨੇ, ਕਿਹਨੂੰ ਵਿਆਹੁਣ ਵਾਸਤੇ ਚੱਲੇ ਨੇ, ਤਿਆਰ ਹੋ ਕੇ ਆਏ ਸਾਰੇ। ਔਰ ਇਸੇ ਲਈ ਉਹਨਾਂ ਦੀ ਮੌਤ ਦਾ ਇੰਪੈਕਟ ਹੈ ਸਾਡੇ ਸਾਰਿਆਂ ਦੇ ਉੱਪਰ। ਮੈਂ ਇੱਕ ਗੱਲ ਮਹਿਸੂਸ ਕਰ ਰਿਹਾ ਸਾਂ, ਨਵੰਬਰ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਗਈ, ਦਸੰਬਰ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆ ਗਿਆ। ਇਹ ਦੋਵੇਂ ਜਥੇਬੰਦੀਆਂ ਇੱਕ ਪ੍ਰਬੰਧ ਸੰਭਾਲਦੀ ਸੀ, ਦੂਸਰੇ ਪ੍ਰਬੰਧ ਲੈਂਦੇ ਸਨ ਅਤੇ ਓਵਰਲੋਕ ਕਰਦੇ ਸਨ, ਧਿਆਨ ਰੱਖਦੇ ਸਨ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਾਈਡ ਬਾਈ ਸਾਈਡ ਜਾਂ ਨਾਲ ਰਲ ਕੇ ਚੱਲ ਰਹੇ ਸਨ, ਆਪਸ ਵਿੱਚ ਅੰਦਰੋਂ ਇੰਟਰਲਿੰਕਡ ਸਨ। ਲੇਕਿਨ ਇਉਂ ਜਾਪਦਾ ਹੈ ਇੱਕ ਦੋ ਢਾਈ ਸਦੀਆਂ ਦੀ ਲਗਾਤਾਰ ਮਨਮਤ ਦਾ ਪ੍ਰਭਾਵ ਸਾਡੇ ਜੀਵਨ ਵਿੱਚ ਇੰਨਾ ਰਿਹਾ, ਜਿਵੇਂ ਕੋਈ ਨੌਜਵਾਨ ਜਿਵੇਂ ਕੋਈ ਵਿਅਕਤੀ ਹੌਲੀ 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 ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇ ਅਤੇ ਉਸਦਾ ਸਰੀਰ ਕਮਜ਼ੋਰ ਹੋ ਜਾਵੇ। ਉਹਦੇ ਅੰਦਰ ਚਾਅ ਤਾਂ ਆਉਂਦਾ ਹੈ ਮੈਂ ਕੁਝ ਕਰਾਂ, ਪਰ ਸਰੀਰ ਵਿੱਚ ਬਲ ਨਹੀਂ ਹੈਗਾ। ਫਿਰ ਡਾਕਟਰ ਕੀ ਆਖਦੇ ਨੇ, ਕਹਿੰਦੇ ਨੇ ਇਹ ਤਦ ਰਾਜ਼ੀ ਹੋਵੇਗਾ ਜੇ ਹੁਣ ਇਹਨੂੰ ਖੂਨ ਚੜ੍ਹਾਇਆ ਜਾਵੇ, ਤਾਂ ਇਹ ਤਦ ਤਕੜਾ ਹੋਵੇਗਾ, ਤਾਂ ਤਕੜਾ ਹੋ ਕੇ ਭੱਜੇਗਾ। ਮੈਨੂੰ ਇਉਂ ਜਾਪਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨਸ਼ੀਲ ਸੀ, ਗੁਰਦੁਆਰਾ ਬਾਬੇ ਕੀ ਬੇਰ ਪ੍ਰਬੰਧ ਵਿੱਚ ਲੈ ਲਿਆ, ਤਰਨ ਤਾਰਨ ਸਾਹਿਬ ਦਾ ਪ੍ਰਬੰਧ ਵਿੱਚ ਆ ਗਿਆ, ਇੱਕ ਦੋ ਹੋਰ ਟਾਵੇਂ ਸਥਾਨ ਪ੍ਰਬੰਧ ਵਿੱਚ ਆ ਗਏ, ਪਰ ਇਤਨਾ ਬਲ ਅਜੇ ਨਹੀਂ ਆਇਆ ਸੀ। ਸ਼੍ਰੋਮਣੀ ਅਕਾਲੀ ਦਲ ਇਤਨਾ ਬਲਸ਼ਾਲੀ ਨਹੀਂ ਅਜੇ ਹੋਇਆ ਸੀ ਜਿਤਨਾ ਬਾਅਦ ਵਿੱਚ ਬਲਸ਼ਾਲੀ ਹੋਇਆ ਇਸ ਘਟਨਾ ਤੋਂ, ਨਨਕਾਣਾ ਸਾਹਿਬ ਦੇ ਸਾਕੇ ਤੋਂ। ਅਤੇ ਮੈਂ ਇਉਂ ਪ੍ਰਤੀਤ ਕਰਦਾ, ਇਉਂ ਲੱਗਦਾ ਹੈ ਕਿ ਜਿਵੇਂ ਡੇਢ ਦੋ ਢਾਈ ਸਦੀਆਂ ਦੀ ਕਮਜ਼ੋਰੀ ਦੇ ਨਾਲ ਇਸ ਕਮਜ਼ੋਰ ਸਰੀਰ ਦੇ ਵਿੱਚ ਨਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਖੂਨ ਚੜ੍ਹਾ ਦਿੱਤਾ ਗਿਆ ਹੋਵੇ। ਇਹ ਦੋਵੇਂ ਜਥੇਬੰਦੀਆਂ ਆਉਣ ਵਾਲੇ ਸਮੇਂ ਵਿੱਚ ਇਤਨੀ ਮਜ਼ਬੂਤੀ ਨਾਲ ਚੱਲੀਆਂ ਕਿ ਸਾਰੇ ਗੁਰਦੁਆਰੇ ਜਿਹੜੇ ਸਨ ਸਾਡੇ ਇਤਿਹਾਸਿਕ ਸਥਾਨ ਸਨ, ਕੇਵਲ ਪੰਥਕ ਪ੍ਰਬੰਧ ਵਿੱਚ ਹੀ ਨਹੀਂ ਆਏ, ਸਮੁੱਚੇ ਤੌਰ 'ਤੇ ਸਾਡਾ ਮੂੰਹ ਮੁਹਾਂਦਰਾ ਹੀ ਸਾਰਾ ਬਦਲ ਕੇ ਰੱਖ ਦਿੱਤਾ। ਇਸ ਪਵਿੱਤਰ ਖੂਨ ਨੇ ਨਨਕਾਣਾ ਸਾਹਿਬ ਦੇ ਅੱਜ ਦੇ ਵਰਤੇ ਇਸ ਸਾਕੇ ਨੇ। ਜੀਵਨ ਕੈਸਾ ਸੀ ਆਓ ਆਪਾਂ ਵਿਚਾਰੀਏ, ਔਰ ਵਿਚਾਰੀਏ ਇਸ ਸ਼ਬਦ ਦੇ ਤਹਿਤ ਜੋ ਪਾਵਨ ਸ਼ਬਦ ਸਾਨੂੰ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਲੋਂ ਹੁਕਮਨਾਮਾ ਰੂਪ ਦੇ ਵਿੱਚ ਪ੍ਰਾਪਤ ਹੋਇਆ। ਮਾਣਯੋਗ ਸਿੰਘ ਸਾਹਿਬ ਹੋਰਾਂ ਨੇ ਬੜੇ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਵੀ ਸਰਵਣ ਕਰਵਾਇਆ, ਹੁਣ ਵੀ ਭਾਈ ਸਾਹਿਬ ਹੋਰੀ ਸਾਨੂੰ ਇੱਥੇ ਦੀਵਾਨ ਅਸਥਾਨ ਮੰਜੀ ਸਾਹਿਬ 'ਤੇ ਸਰਵਣ ਕਰਵਾਇਆ। ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿਰਪਾ ਕਰੋ ਇੱਕ ਵਾਰ ਫਿਰ ਸਰਵਣ ਕਰਵਾਓ, ਸਹਿਜੇ ਸਹਿਜੇ ਆਪਾਂ ਚੱਲੀਏ ਨਾਲੇ ਅਰਥਾਂ ਦੀ ਵਿਚਾਰ ਕਰੀਏ ਅਤੇ ਕੁਝ ਇਤਿਹਾਸ ਨੂੰ ਹੋਰ ਸਮਝਣ ਦਾ ਯਤਨ ਕਰੀਏ। ਉਹਨਾਂ ਸ਼ਹੀਦਾਂ ਦਾ ਧਿਆਨ ਕਰਦਿਆਂ ਹੋਇਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਵਿੱਚ ਜਿਤਨੇ ਵੀ ਜੁੜੇ ਹੋਏ ਹੋ ਨਾ, ਗੁਰਸਿੱਖ ਮਾਈ ਭਾਈ ਕਿਰਪਾ ਕਰੋ ਰਸਨਾ ਪਵਿੱਤਰ ਕਰੋ ਸਾਰੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ।
ਇਸ ਸ਼ਬਦ ਨੂੰ ਗਾਇਨ ਕਰਨ ਲੱਗੇ ਹਾਂ ਅਸੀਂ ਸਾਰੇ ਧਿਆਨ ਰੱਖੀਏ ਮਹਾਨ ਰਾਗੀ ਮਹਾਨ ਕੀਰਤਨੀਏ ਚੌਥੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਚਾਹੁੰਦੇ ਨੇ ਕਿ ਇਸ ਸ਼ਬਦ ਨੂੰ ਗਾਇਨ ਕਰਨ ਲੱਗੇ ਹਾਂ ਜੈਤਸਰੀ ਰਾਗ ਦੇ ਵਿੱਚ ਅਤੇ ਪਹਿਲੇ ਘਰ ਦੇ ਵਿੱਚ ਗਾਇਨ ਕੀਤਾ ਜਾਵੇ। ਇਸ ਸ਼ਬਦ ਦੇ ਪਦੇ ਚਾਰਨੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਰੰਭ ਦੇ ਵਿੱਚ ਸੰਖੇਪ ਰੂਪ ਵਿੱਚ ਮੰਗਲ ਅੰਕਿਤ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਮਨੁੱਖਤਾ ਦੀ ਝੋਲੀ ਵਿੱਚ ਪਾਇਆ ਇੱਕ ਓਅੰਕਾਰ ਕਰਤਾਰ ਇੱਕ ਹੈ ਜੋ ਇੱਕ ਰਸ ਸਰਬ ਵਿਆਪਕ ਹੈ ਸਤਿਗੁਰ ਪ੍ਰਸਾਦ ਜਿਸ ਨੂੰ ਜਾਣਿਆ ਜਾਂਦਾ ਹੈ ਜਾਣਿਆ ਜਾ ਸਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ।
ਮੇਰਾ ਹਿਯਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ।
ਮੇਰਾ ਹਿਯਰੈ ਰਤਨ ਨਾਮ ਹਰ ਬਸਿਆ। ਅਸੀਂ ਹਮੇਸ਼ਾ ਹੀ ਜਾਣਨਾ ਚਾਹੁੰਦੇ ਹਾਂ ਗੁਰੂ ਪਾਤਸ਼ਾਹ ਮਹਾਰਾਜ ਜੀਵਨ ਉੱਚਾ ਕਿਵੇਂ ਹੋ ਸਕਦਾ ਹੈ। ਅਸੀਂ ਸਾਰੇ ਸਦਾ ਜਾਣਨਾ ਚਾਹੁੰਦੇ ਹਾਂ ਗੁਰੂ ਪਾਤਸ਼ਾਹ ਅਸੀਂ ਜੀਵਨ ਵਿੱਚ ਵਧੀਆ ਕਿਵੇਂ ਬਣ ਸਕਦੇ ਹਾਂ ਅਸੀਂ ਜੀਵਨ ਦੀਆਂ ਪ੍ਰਾਪਤੀਆਂ ਕਿਵੇਂ ਕਰ ਸਕਦੇ ਹਾਂ। ਸ਼ਾਇਦ ਅੱਜ ਦੇ ਦਿਨ ਕੋਈ ਇਉਂ ਵੀ ਸੋਚਣ ਲੱਗ ਪਵੇ ਅਸੀਂ ਪੰਥ ਦੇ ਵਾਸਤੇ ਕੀ ਕਰ ਸਕਦੇ ਹਾਂ ਗੁਰੂ ਨਾਨਕ ਦੇ ਪੰਥ ਦੇ ਵਾਸਤੇ ਕੀ ਕਰ ਸਕਦੇ ਹਾਂ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਕੁਝ ਲੁਕਾ ਕੇ ਨਹੀਂ ਰੱਖਿਆ ਲਿਖ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ ਜਿਸ ਤੋਂ ਪ੍ਰਤੀਤ ਹੁੰਦਾ ਹੈ ਜਿਵੇਂ ਮਹਾਰਾਜ ਆਪਣਾ ਜੀਵਨ ਅਨੁਭਵ ਸਾਂਝਾ ਕਰਦੇ ਨੇ ਮੇਰੇ ਮਿੱਤਰੋ ਮੇਰੇ ਪਿਆਰਿਓ ਮੇਰੇ ਭਾਈਓ ਐਂ ਸਾਰਾ ਕੁਝ ਹੋਇਆ ਸੀ ਐਂ ਸਾਰਾ ਕੁਝ ਹੁੰਦਾ ਹੈ ਐਂ ਸਾਰਾ ਕੁਝ ਹੋ ਸਕਦਾ ਹੈ। ਜੇ ਤੁਸੀਂ ਵੀ ਕੁਝ ਚਾਹੁੰਦੇ ਹੋ ਤਾਂ ਸੁਚੇਤ ਹੋ ਜਾਓ। ਹੁਣ ਅਨੁਭਵ ਕੀ ਕਰ ਬਿਆਨ ਕਰਦੇ ਨੇ ਕਹਿੰਦੇ ਨੇ ਮੇਰਾ ਹੀ ਅਰ ਹੈ ਮੇਰੇ ਹਿਰਦੇ ਵਿੱਚ ਰਤਨ ਨਾਮ ਹਰੀ ਬਸਿਆ ਵਾਹਿਗੁਰੂ ਜੀ ਦਾ ਹਰੀ ਦਾ ਨਾਮ ਰੂਪੀ ਰਤਨ। ਲਫਜ਼ ਕੀ ਵਰਤਿਆ ਬਸਿਆ ਮੇਰੇ ਹੀਅਰ ਹੈ ਰਤਨ ਨਾਮ ਹਾਰੇ ਬੋਲੋ ਸਾਰੇ ਮੇਰੇ ਹੀਅਰ ਹੈ ਰਤਨ ਨਾਮ ਹਾਰੇ ਬਸਿਆ। ਸੁਣਿਆ ਤਾਂ ਅਸੀਂ ਕਈਆਂ ਨੇ ਹੈ ਸੁਣਦੇ ਤਾਂ ਅਸੀਂ ਸਦਾ ਹੀ ਹਾਂ ਵਸਿਆ ਵੀ ਹੈ ਭਲਾ ਇਹ ਨੁਕਤੇ ਦਾ ਧਿਆਨ ਕਰ ਲੈਣਾ ਮੇਰੇ ਹੀਅਰ ਹੈ ਅਰ ਬਚਨ ਦੀ ਸਾਂਝ ਪਾ ਰਹੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ। ਇਹ ਸਬੱਬ ਕਿਵੇਂ ਬਣਿਆ ਸੀ ਜੀ ਗੁਰ ਹਾਥ ਧਰਿਓ ਮੇਰਾ ਮਾਥਾ ਗੁਰੂ ਨੇ ਮੇਰੇ ਮੱਥੇ 'ਤੇ ਹੱਥ ਰੱਖ ਦਿੱਤਾ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰੀ ਨਾਮ ਦੀਓ ਜਿਸ ਦੇਖ ਚਰਨ ਅਗਨ ਹਰਿਓ। ਕੀ ਹੋਇਆ ਨਿਸਬਾਸੁਰ ਏਕ ਸਮਾਨ ਧਿਆਨ ਨਿਸਬਾਸੁਰ ਰਾਤ ਦਿਨ ਏਕ ਸਮਾਨ ਧਿਆਨ ਇਹ ਹੈ ਬਸਿਆ ਦੇ ਅਰਥ ਮੇਰੇ ਹੀਅਰ ਰਤਨ ਨਾਮ ਹਰ ਬਸਿਆ ਅਰ ਨਾਮ ਸਮਝ ਲੈਣਾ ਵਾਹਿਗੁਰੂ ਜੀ ਖੁਦ ਵਾਹਿਗੁਰੂ ਜੀ ਦੀ ਯਾਦ ਫਾਰਸੀ ਵਿੱਚ ਯਾਦ ਕਹਿ ਲੈਂਦੇ ਹਾਂ ਸਨਾਤਨੀ ਬੋਲੀ ਜਿਹੜੀ ਸਾਡੀ ਆਮ ਤੌਰ 'ਤੇ ਸੁਮਰਨ ਸੀ ਸਿਮਰਨ ਕਹਿ ਲੈਂਦੇ ਹਾਂ ਕਈ ਵਾਰੀ ਅਸੀਂ ਚੇਤਾ ਕਹਿ ਲੈਂਦੇ ਹਾਂ ਚਿੰਤਨ ਕਹਿ ਲੈਂਦੇ ਹਾਂ ਵਸ ਗਿਆ ਹਿਰਦੇ ਵਿੱਚ ਸਦਾ ਲਈ ਵਸ ਗਿਆ ਨਿਸਵਾਸਨ ਏਕ ਸਮਾਨ ਧਿਆਨ ਮੇਰੇ ਹੀਅਰ ਰਤਨ ਨਾਮ ਹਰ ਬਸਿਆ ਗੱਲ ਕਿਵੇਂ ਬਣਦੀ ਹੈ ਅਤੇ ਕਿਵੇਂ ਬਣਦੀ ਹੈ ਗੁਰ ਹਾਥ ਧਰਿਓ ਮੇਰਾ ਮਾਥਾ ਗੁਰੂ ਨੇ ਮੇਰੇ 'ਤੇ ਮੱਥੇ 'ਤੇ ਹੱਥ ਰੱਖਿਆ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ ਗੁਰੂ ਨੇ ਮੈਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਫਿਰ ਕੀ ਹੋਇਆ ਅਤੇ ਕੀ ਹੁੰਦਾ ਹੈ ਜੀ?
ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ।
ਜਨਮਾਂ ਜਨਮਾਂਤਰਾਂ ਦੇ ਕਿਲ ਵਿਖ ਦੂਰ ਹੋ ਗਏ, ਜਨਮ ਜਨਮ ਕੇ ਕਿਲ ਵਿਖ ਮਲ ਉਤਰੇ, ਗੁਰਨਾਮ ਦਿਓ, ਗੁਰੂ ਨੇ ਨਾਮ ਦਿੱਤਾ ਜੋ ਇਹ ਰਿਨ ਲਾਥਾ, ਸਭ ਕਰਜ਼ਾ ਲੈ ਗਿਆ, ਸਭ ਕਰਜ਼ਾ ਲੈ ਗਿਆ, ਜਿਹੜਾ ਕਰਜ਼ਾ ਸਾਡੇ ਸਾਰਿਆਂ ਦੇ ਸਿਰ 'ਤੇ ਚੜ੍ਹਿਆ ਹੋਇਆ ਅਤੇ ਅਸੀਂ ਚੁੱਕੀ ਫਿਰਦੇ ਹਾਂ। ਮੈਂ ਧਿਆਨ ਕਰਵਾਉਣਾ ਚਾਹੁੰਦਾ, ਜਿਸ ਭਾਂਤ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਰਾਮਦਾਸ ਪਿਆਰੇ ਜੀ ਨੂੰ ਸ਼ਬਦ ਦ੍ਰਿੜ ਕਰਵਾਇਆ ਸੀ, ਉਪਦੇਸ਼ ਦਿੱਤਾ ਸੀ, ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਜ ਸਾਨੂੰ ਉਹ ਜਿਹਾ ਉਪਦੇਸ਼ ਨਹੀਂ ਦਿੰਦੇ? ਹਾਂਜੀ, ਉਹੀ ਉਪਦੇਸ਼ ਹੈ, ਉਹੀ ਉਪਦੇਸ਼ ਦਿੰਦੇ ਨੇ। ਔਰ ਸਾਰਿਆਂ ਲਈ ਨਾ ਮਹਾਰਾਜ ਜਿਵੇਂ ਆਖਾਂ ਕੇ ਬਾਹਾਂ ਪਸਾਰ ਕੇ ਖੜੋਤੇ ਹੋਏ, ਬਾਹਾਂ ਪਸਾਰ ਕੇ, ਆਵੋ ਸਿੱਖ ਸਤਿਗੁਰ ਕੇ ਪਿਆਰੇ, ਆਵੋ ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇਂ ਗੁਣ ਅਗਮਾ ਪਾਰੇ, ਉਪਦੇਸ਼ ਦਿੰਦੇ ਪਏ ਨੇ। ਗੁਰੂ ਸਾਹਿਬ ਉਵੇਂ ਉਪਦੇਸ਼ ਦੇ ਰਹੇ ਨੇ, ਲੇਕਿਨ ਸਾਡੀਆਂ ਬਿਰਤੀਆਂ ਪਿਆਰੇ ਰਾਮਦਾਸ ਜੀ ਵਾਂਗ ਹੋ ਗਈਆਂ, ਜਿਹੜੇ ਧੰਨ ਗੁਰੂ ਰਾਮਦਾਸ ਬਣੇ, ਕਿ ਅਸੀਂ ਉਵੇਂ ਦੇ ਉਵੇਂ ਕਰਜ਼ਾਈ ਤੁਰੇ ਫਿਰਦੇ ਹਾਂ। ਕੁਝ ਆਖਦੇ ਨੇ ਧਰਮ ਦੇ ਕਰਜ਼ਾਈ ਹੁੰਦੇ ਨੇ, ਮਾਪਿਆਂ ਦੇ ਕਰਜ਼ਾਈ ਹੁੰਦੇ ਨੇ, ਗੁਰੂ ਦੇ ਕਰਜ਼ਾਈ ਹੁੰਦੇ ਨੇ, ਪਰਿਵਾਰ ਦੇ ਕਰਜ਼ਾਈ ਹੁੰਦੇ ਨੇ, ਕਿਸੇ ਦੇ ਕਰਜ਼ਾਈ ਹੁੰਦੇ ਨੇ, ਪਤਾ ਨਹੀਂ ਕਾਹਦੇ ਕਰਜ਼ਾਈ। ਲੇਕਿਨ ਜਦੋਂ ਹਿਰਦੇ ਵਿੱਚ ਗੁਰੂ ਕਾ ਉਪਦੇਸ਼ ਵਸ ਜਾਂਦਾ ਹੈ ਨਾ, ਧਰਮ ਵਸ ਜਾਂਦਾ ਹੈ, ਅਤੇ ਹਰ ਪ੍ਰਕਾਰ ਦਾ ਕੋਈ ਵੀ ਭਾਵੇਂ ਕਰਜ਼ਾ ਹੈ, ਕਰਜ਼ੇ ਦੀ ਵਿਆਖਿਆ ਕੋਈ ਕੁਝ ਕਰ ਲਵੇ, ਸਾਰੇ ਦੇ ਸਾਰੇ ਕਰਜ਼ੇ ਲੈ ਜਾਂਦੇ ਨੇ, ਧਰਮ ਦੇ ਕਰਜ਼ੇ ਵੀ ਲੈ ਜਾਂਦੇ ਨੇ। ਸਿੱਖ ਹਾਂ, ਅਸਾਂ ਨੇ ਵਾਅਦਾ ਕੀਤਾ ਹੋਇਆ ਹੈ ਕਿ ਪਾਤਸ਼ਾਹ ਜੇ ਕਿਤੇ ਇਸ ਧਰਮ 'ਤੇ ਕਦੀ ਆਣ ਬਣੀ, ਅਸੀਂ ਆਪਣਾ ਸੀਸ ਭੇਟ ਕਰਦੇ ਹਾਂ, ਇਹ ਅਸੀਂ ਪੰਜ ਪਿਆਰਿਆਂ ਦੇ ਸਨਮੁਖ ਪ੍ਰਣ ਕਰਦੇ ਹੁੰਦੇ ਹਾਂ। ਲੇਕਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਬਿਲਕੁਲ ਬਿਗਨਿੰਗ ਵਿੱਚ ਕਹਿ ਦਿੱਤਾ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਬੋਲੋਗੇ ਸਾਰੇ, ਆਖੋਗੇ, ਗੱਲ ਚੇਤੇ ਰਹੇ ਸਾਨੂੰ ਸਾਰਿਆਂ ਨੂੰ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਇੱਥੇ ਹੋਰ ਤਾਂ ਗੱਲ ਹੀ ਕੋਈ ਨਹੀਂ ਹੈ, ਕੋਈ ਕਰਮਕਾਂਡ ਸਿੱਖਣ ਆਉਣਾ, ਕੋਈ ਕਰਮਕਾਂਡ ਕਰਨ ਵਾਸਤੇ ਆਉਣਾ, ਕੋਈ ਤੀਰਥ ਨਹਾਉਣ ਦੀ ਗੱਲ ਨਹੀਂ, ਕੋਈ ਪੁੱਠੇ ਲਟਕਣ ਦੀ ਗੱਲ ਨਹੀਂ, ਕੋਈ ਯੱਗ ਕਰਨ ਦੀ ਗੱਲ ਨਹੀਂ, ਕੋਈ ਹੋਰ ਕਰਨ ਦੀ ਗੱਲ ਨਹੀਂ, ਇੱਥੇ ਤਾਂ ਪ੍ਰੇਮ ਖੇਲਣ ਦੀ ਗੱਲ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰ ਦੁਪੈਰ ਧਰੀ ਜੈ ਸਿਰ ਦੀ ਜੈ, ਸਿਰ ਦੀ ਜੈ, ਰਿਨ ਲਾਥਾ। ਸਾਰੇ ਕਰਜ਼ੇ ਲੈ ਗਏ, ਲੈ ਜਾਂਦੇ ਹਨ,
ਮੇਰੇ ਮਨ ਭਜ ਰਾਮ ਨਾਮ ਸਭੇ ਅਰਥਾ।
ਐ ਮੇਰੇ ਮਨ, ਜੀਵਨ ਦੇ ਹਰ ਪ੍ਰਯੋਜਨ ਲਈ, ਹਰ ਸਫਲਤਾ ਲਈ, ਹਰ ਕਾਜ ਲਈ, ਹਰ ਵਸਤੂ ਲਈ, ਹਰ ਪਦਾਰਥ ਲਈ, ਹਰ ਮਕਸਦ ਲਈ, ਹਰ ਪ੍ਰਾਪਤੀ ਲਈ ਕਰਤਾਰ ਨਾਲ ਜੁੜ ਜਾ, ਉਹਨੂੰ ਚੇਤੇ ਕਰ, ਤੈਨੂੰ ਸਭ ਕੁਝ ਮਿਲ ਜਾਏਗਾ, ਮਾਨ ਵੀ ਮਿਲ ਜਾਏਗਾ, ਤਾਣ ਵੀ ਮਿਲ ਜਾਏਗਾ, ਧਨ ਵੀ ਮਿਲ ਜਾਏਗਾ, ਪੁੱਤਰ ਵੀ ਮਿਲ ਜਾਏਗਾ, ਪਰਿਵਾਰ ਵੀ ਮਿਲ ਜਾਏਗਾ। ਅਤੇ ਜਿਵੇਂ ਉਹਨਾਂ ਨੂੰ ਗੁਰਮੁਖਾਂ ਨੇ ਆਖਿਆ ਸੀ ਨਾ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮਕਾਲੀਆਂ ਨੇ, ਬਈ ਜੇ ਤਾਂ ਤੁਸੀਂ ਸੰਸਾਰ ਮੰਗਦੇ ਹੋ ਤਾਂ ਮੰਗ ਲਓ ਗੁਰੂ ਗੋਬਿੰਦ ਸਿੰਘ ਦੇ ਪਾਸੋਂ, ਜੋ ਕਰਤਾਰ ਮੰਗੇ ਤੋ ਕਰਤਾਰ ਦੇ ਰਹਿਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਤੁਸੀਂ ਆਓ, ਜੇ ਕਰਤਾਰ ਮੰਗੋਗੇ ਤਾਂ ਗੁਰੂ ਗੋਬਿੰਦ ਸਿੰਘ ਕਰਤਾਰ ਵੀ ਦੇ ਛੱਡਦੇ ਨੇ, ਦੇ ਦਿੰਦੇ ਨੇ। ਅਤੇ ਜਿੱਥੇ ਕਰਤਾਰ ਆ ਗਿਆ ਹਿਰਦੇ ਵਿੱਚ,
कहो नानक जिन ठाकुर पाया। हाँ जी, फिर की हुंदा है, सब किछ तिसकै गृहे मैं आया, भज राम नाम सब अर्था। सारे कार्य पूरे हो गए। हर
गुर पूरा हर नाम दृढ़ाया, बिन नावे जीवन बिरथा।
गुर पूरा है हर नाम दृढ़ाया, हुण पूरे दे आपां गाहे बगाए अर्थ करते रहते हैं। भाव है अध्यात्मकता दे गुरु, रूहानियत दे गुरु, जीवन की हर सफलता दे गुरु। धन गुरु नानक साहब सच्चे पातशाह, दस पातशाहियां ते दस पातशाहियां की जोत श्री गुरु ग्रंथ साहिब जी, जिन्हां नूं वाहिगुरू जी दे नाल जोड़िया उन्हां दा जीवन सफल हो गया। ते चेते रखियो जे जिन्हां ने यह दृढ़ ना किया, हुण गुरु दृढ़ करवाउंदे ने, गुरु झोलियां च पाउंदे ने, सतगुरु झोलियां भरदे ने। पर चेते रखियो जे जिन्हां दियां झोलियां में खुलियां जीआं होण ते डिग जावे, डुल जावे, बिखर जावे, जिहड़े गुरु के हो के उपदेश सुनी जाण अपने कन्नां दे नाल, इधरों सुनी ते उधर गई, ते उधरों सुनी ते उधर गई, या इत्थे सुनिया ते बाहर निकलिया, सब कुछ चेता भुल गया, विसर गया। महाराज गुरु रामदास ने आख्या, याद रखियो जे जे गुरु के उपदेश नूं कुट के पल्ले नहीं बनोगे, बिन नाम है जीवन बिरथा, करदे जो मर्जी रहो जे, ऑल इन वेन, सब कुछ फजूल है। फिर जे हिरदे विचों परमेशर विसर जाए, गुरु विसर जाए, नाम विसर जाए, धर्म विसर जाए। मैं चार बचन आखे, जे साडे जीवन दे विचों परमेशर विसर जाए, वाहिगुरू जी विसर जाण, गुरु विसर जाण, उपदेश विसर जाए, धर्म विसर जाए। अर्थ वखरे वखरे हैं, पर इत्थे मेरा भाव एक है सारा, सारे कहण दा। गुरु परमेश्वर विसर गया, उपदेश विसर गया, धर्म विसर गया, बाकी फिर जो मर्जी करदा फिरे। फिर ध्यान रखियो जे बिन नाम है जीवन बिरथा, सब कुछ एवें ही है, जाया है, फजूल है सब कुछ। आखिया फिर एक बार दोहराया, इसे बचन नूं अगे चलदे हां जी।
रहाओ बिन गुर मूड़ भए है मन मुख, ते मोह माया नित फाथा।
जिन्हां ने उपदेश नूं दृढ़ ना किया, बिन गुर मूड़ भए है मनमुख मूर्ख, वह मनमुख लोक। और याद रखना, मनमुख किसी होर मत दे लोगों नूं नहीं आखिया गया, मनमुख उन्हां नूं आखिया गया है गे गुरु के ने, लेकिन गुरु की मत दे अनुसार नहीं चलते पाए, चलते मन मर्जियां नाल पाए ने। उन्हां नूं आखिया वड्डे मूर्ख ने, ते मोह माया ने तफाथा, मोह माया विच फसे होए ने।
तिन साधु चरण ना सेवे कबहू, तिन सब जन्म अकाथा।
गुरु के नेड़े हैं पर गुरु नाल सांझ नहीं पाई। हुण सेवे दे अर्थ कुछ होर ना कि बारी बारी असी लै लईए। महंत नारायण दास कौन सन, बाबा करतार सिंह बेदी कौन सन, ये होर सारे कौन सन? ये गुरु के कहाउण वाले सन, कुछ गुरु के वंशज सन, गुरु दर ते सेवा करन कमाउण वाले सन, इत्थों दे चाबी कुंडे दे मालक सन। लेकिन गुरु उपदेश दृढ़ नहीं कीता, इधर सांझ नहीं पाई, इन्ने मनमुख होए, इन्ने मूर्ता वाले इन्हां ने कम कीते। कोई ना लैण लई तैयार नहीं है, सौ वरा होण लगा कोई महंत कहाउण लई तैयार नहीं है, कोई दूजा नारायण दास बनण लई तैयार नहीं है, कोई दूजा करतार सिंह बेदी बनण लई तैयार नहीं है। और बाबा करतार सिंह बेदी कोई होर नहीं सी, बाबा खेम सिंह बेदी होरां दे सपुत्तर, बाबा साहिब सिंह बेदी होरां दी संतान, ते ये जिहड़े अपने आप नूं गुरु नानक साहब के वंशज कहाउंदे सन, बाबा लखमी चंद होरां दी संतान। कोई है बनण वास्ते तैयार हुण? गल की बन गई? नेड़े होके गुरु के शब्द नालों दूर। अगे आखिया बचन,
जिन साधु चरण साध पग सेवे, ਤਿੰਨ ਸਫਲਿਓ ਜਨਮ ਸਨਾਥਾ।
ਤੇ ਦੂਜੇ ਪਾਸੇ ਜਿਨ੍ਹਾਂ ਨੇ ਜਿਨ ਸਾਧੂ ਚਰਨ ਸਾਧ ਪਗ ਸੇਵੇ, ਭਾਵੇਂ ਗੁਰੂ ਨਾਨਕ ਸਾਹਿਬ ਜੀ ਦੇ ਉਹ ਬਿੰਦੀ ਪੁੱਤਰ ਨਹੀਂ ਸਨ, ਭਾਵੇਂ ਉਹਨਾਂ ਦੇ ਪਾਸ ਨਨਕਾਣਾ ਸਾਹਿਬ ਦਾ ਜੰਦਰਾ ਕੁੰਡਾ ਨਹੀਂ ਸੀ, ਪਰ ਉਹਨਾਂ ਦੇ ਕੋਲ ਗੁਰੂ ਨਾਨਕ ਦਾ ਸ਼ਬਦ ਹੈਗਾ ਸੀ, ਉਹਨਾਂ ਦੇ ਕੋਲ ਗੁਰੂ ਹਿਰਦੇ ਵਿੱਚ ਗੁਰੂ ਨਾਨਕ ਦਾ ਸ਼ਬਦ ਹੈਗਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਹਿਰਦੇ ਵਿੱਚ ਵਸਿਆ ਹੋਇਆ ਸੀ। ਸਦੀਆਂ ਬੀਤ ਜਾਣਗੀਆਂ, ਅਸੀਂ ਸਦਾ ਹੀ ਚੇਤੇ ਕਰਦੇ ਰਹਾਂਗੇ ਗੁਰਦੁਆਰਿਆਂ ਦੀ ਸੇਵਾ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਸਦਾ ਹੀ ਯਾਦ ਕਰਦੇ ਰਹਾਂਗੇ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲੇ ਉਹ ਜਨਮ ਸਨਾਥਾ, ਉਹਨਾਂ ਦਾ ਜੀਵਨ ਜਨਮ ਸਫਲ ਹੋ ਗਿਆ।
ਮੋਕੋ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਤਾਰ ਜਗਨਨਾਥਾ।
ਹੇ ਪਰਮੇਸ਼ਰ ਜੀ, ਮੈਂ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦਾ, ਮੈਨੂੰ ਦਾਸ ਬਣਾਓ। ਕਿਹਨਾਂ ਦਾ ਦਾਸ ਬਣਾਓ? ਇਹ ਜਿਹੜੇ ਤੁਹਾਡੇ ਦਾਸ ਦਾਸ ਨੇ, ਇਹ ਜਿਹੜੇ ਤੁਹਾਡੇ ਨਾਂ 'ਤੇ ਆਪਾਂ ਵਾਰਨ ਵਾਲੇ ਨੇ, ਜਿਹੜੇ ਤੁਹਾਡੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲਣ ਵਾਲੇ ਨੇ, ਜਿਹੜੇ ਤੁਹਾਡੇ ਨਾਮ 'ਤੇ ਆਪਣਾ ਸਿਰ ਭੇਟ ਕਰ ਦੇਣ ਵਾਲੇ ਨੇ, ਜਿਉਂਦੇ ਵੀ ਤੁਹਾਡੇ ਨਾਮ 'ਤੇ, ਜਿਹੜੇ ਮਰਦੇ ਵੀ ਤੁਹਾਡੇ ਨਾਮ 'ਤੇ ਨੇ। ਗੁਰਸਿੱਖਾਂ ਕੀ ਹਰ ਧੂੜਦੇ, ਹਾਂਜੀ ਕੀ ਆਖੀ ਅੱਗੇ, ਗੁਰਸਿੱਖਾਂ ਕੀ ਹਰ ਧੂੜਦੇ, ਹਮ ਪਾਪੀ ਭੀ ਗਤ ਪਾਹੇ। ਅਸੀਂ ਪਾਪੀ ਵੀ ਕਿਸੇ ਨਾ ਕਿਸੇ ਕਿਨਾਰੇ ਲੱਗ ਜਾਈਏ, ਕਦੀ ਪਵਿੱਤਰ ਹੋ ਜਾਈਏ। ਹਮੇਸ਼ਾ ਸੋਭ ਤੇ ਮਰਦਾਨ ਹੱਕ ਤਲਬ ਗੋਇਆ ਕੇ ਤਾਲਿਬਾਨ ਏ ਖੁਦਾ ਵਾਰਸਲਾਨ ਏ ਅੱਲਾ ਅੰਦ, ਮੰਗ ਜੋ ਮਰਜ਼ੀ ਲੇਕਿਨ ਅਖੀਰ 'ਤੇ ਇਹ ਸਿੱਖਾਂ ਜ਼ਰੂਰ ਮੰਗੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਅਸੀਂ ਆਪਣੀ ਹਉਮੈ ਹੀ ਹਰ ਵੇਲੇ ਅੱਗੇ ਨਾ ਰੱਖਦੇ ਰਹੀਏ, ਤੇਰਾ ਨਾਮ ਚਿਤਾਵੇ। ਅੰਤ ਵਿੱਚ ਬਚਨ ਹੋਇਆ,
ਹਮ ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲ ਹੈ ਮਾਰਗ ਪੰਥਾ।
ਅਸੀਂ ਕਿੱਡੇ ਸਿਆਣੇ ਹਾਂ, ਸਾਡੇ ਚਿਹਰਿਆਂ 'ਤੇ ਕਿੰਨੀਆਂ ਮੋਟੀਆਂ ਮੋਟੀਆਂ ਅੱਖਾਂ ਨੇ, ਮੋਟੇ ਮੋਟੇ ਨੇਤਰ ਨੇ। ਸਤਿਗੁਰੂ ਵੀ ਮਹਾਰਾਜ ਕਹਿੰਦੇ ਨੇ, ਪਾਤਸ਼ਾਹ ਹੈਗੇ ਤਾਂ ਨੇਤਰ ਹੈਗੇ ਤਾਂ ਨੇ, ਪਰ ਇਹ ਅੰਨੇ ਨੇਤਰ ਨੇ, ਹਮ ਅੰਧਲੇ। ਭਾਈ ਨੰਦ ਲਾਲ ਹੋਰਾਂ ਨੇ ਇਹਨਾਂ ਬਚਨਾਂ ਦੀ ਵਿਆਖਿਆ ਕਰਦਿਆਂ ਹੋਇਆਂ ਆਖਿਆ, ਰੱਬ ਕਰੇ ਹਰੇਕ ਧੀ ਦੇ ਹਰੇਕ ਪੁੱਤਰ ਦੇ ਚਿਹਰੇ 'ਤੇ ਮੋਟੀਆਂ ਮੋਟੀਆਂ ਅੱਖਾਂ ਹੋਣ, ਸੋਹਣੇ ਸੋਹਣੇ ਨੇਤਰ ਹੋਣ, ਪਰ ਕੋਰ ਅਸਤ ਹਰਾਂ ਦੀ ਦਾ ਕਿ ਹੱਕਰਾ ਨਾ ਸ਼ਨਾਖਤ। ਮੇਰੇ ਕੋਲ ਗੱਲ ਸੁਣ ਲਿਓ, ਜੇ ਭਾਵੇਂ ਤੁਹਾਡੇ ਚਿਹਰਿਆਂ 'ਤੇ ਮੋਟੇ ਮੋਟੇ ਨੇਤਰ ਹੋਣ, ਪਰ ਹਰੇਕ ਉਹ ਨੇਤਰ ਮੈਂ ਅੰਨਾ ਆਖਾਂਗਾ। ਹਰ ਕੋਰ ਅਸਤ ਹਰਾਂ ਦੀ ਦਾ, ਕੋਰ ਅਸਤ ਹਰਾਂ ਦੀ ਦਾ, ਹਰ ਉਹ ਦੀ ਦਾ ਅੰਨਾ ਏ, ਹੱਕਰਾ ਨਾ ਸ਼ਨਾਖਤ। ਜਿਹਨੂੰ ਰੱਬ ਨਹੀਂ ਦਿਸਿਆ, ਜਿਹਨੂੰ ਸੱਚ ਨਹੀਂ ਦਿਸਿਆ, ਜਿਹਨੂੰ ਗੁਰੂ ਨਹੀਂ ਦਿਸਿਆ, ਜਿਹਨੂੰ ਧਰਮ ਨਹੀਂ ਦਿਸਦਾ, ਕੀ ਹੈ ਉਹਨਾਂ ਅੱਖਾਂ ਦੇ ਵਿੱਚ? ਔਰ ਜਿਹਨਾਂ ਅੱਖਾਂ ਦੇ ਵਿੱਚ ਵਿਕਾਰ ਹੀ ਵਿਕਾਰ ਹੈ, ਜਿੱਥੇ ਨਿਰੰਕਾਰ ਨਹੀਂ ਹੈ, ਉਹ ਅੰਨਾ ਹੀ ਨੇਤਰ ਹੈ। ਅਤੇ ਆਓ ਫਿਰ ਅਰਦਾਸ ਕਰੀਏ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਮਾਰਗ ਪੰਥਾ। ਮਾਰਗ ਦੇ ਸ਼ਬਦ ਨੇ ਅਰਥ ਨੇ ਜੋ, ਉਹੀ ਪੰਥ ਦੇ ਅਰਥ ਨੇ ਇੱਥੇ। ਪੰਥ ਮੈਨਾ ਪਥ, ਪਥ ਮੈਨਾ ਰਸਤਾ। ਪਰ ਮੈਨੂੰ ਐਂਉਂ ਜਾਪਦਾ ਹੈ, ਅੱਜ ਦੇ ਦਿਨ ਅਸੀਂ ਐਂਉਂ ਅਰਥ ਕਰ ਲਈਏ, ਹੇ ਵਾਹਿਗੁਰੂ ਜੀ ਸਾਡੇ 'ਤੇ ਕਿਰਪਾ ਕਰੋ, ਅਸੀਂ ਤੁਹਾਡੇ ਪੰਥ ਦੇ ਰਸਤੇ 'ਤੇ ਚੱਲ ਪਈਏ। ਤੁਸੀਂ ਤਾਂ ਆਪਣੇ ਚਾਰ ਲਾਲ ਵਾਰ ਕੇ ਆਖਿਆ ਸੀ, ਪੰਥ ਵਸੇ ਮੈਂ ਉੱਜੜਾ ਮਨ ਚਾਓ ਘਨੇਰਾ। ਅਸੀਂ ਵੀ ਉਸ ਪੰਥ ਦੇ ਰਸਤੇ 'ਤੇ ਚੱਲ ਪਈਏ, ਕਿਤੇ ਰਹਿਮਤ ਕਰੋ ਸਾਡੇ 'ਤੇ ਜੀ।
ਹਮ ਅੰਦੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ।
ਤੁਸੀਂ ਕਿਰਪਾ ਕਰੋ ਸਾਨੂੰ ਅੰਨਿਆਂ ਨੂੰ, ਹੁਣ ਇਹ ਬੇਨਤੀ ਕਰਨੀ ਬਣਦੀ ਆ, ਕੀ ਕਰੀਏ ਹੁਣ? ਸਤਿਗੁਰਾਂ ਦੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ ਤਾਂ ਅਸੀਂ ਬਾਣੀ ਪੜ੍ਹਨ ਵਾਲੇ, ਲੇਕਿਨ ਨਾ ਮੈਨੂੰ ਗੱਲ ਕਹਿਣੀ ਪੈ ਜਾਂਦੀ ਜਿਹੜੀ ਕਦੀ ਇਕਬਾਲ ਨੇ ਆਖੀ ਸੀ, ਦਿਲ ਹੈ ਮੁਸਲਮਾਨ ਨਾ ਮੇਰਾ ਨਾ ਤੇਰਾ, ਤੂੰ ਵੀ ਨਮਾਜ਼ੀ ਹਾਂ ਮੈਂ ਵੀ ਨਮਾਜ਼ੀ। ਮੈਂ ਆਖਿਆ ਦਿਲ ਹੈ ਗੁਰਸਿੱਖ ਨਾ ਮੇਰਾ ਨਾ ਤੇਰਾ, ਤੂੰ ਵੀ ਨਿਤਨੇਮੀ ਮੈਂ ਵੀ ਨਿਤਨੇਮੀ। ਹੈਗੇ ਅਸੀਂ ਸਾਰੇ ਹੀ ਸਿੱਖ ਹਾਂ, ਕਹਾਉਂਦੇ ਅਸੀਂ ਸਾਰੇ ਹੀ ਪੰਥਕ ਹਾਂ, ਸ਼ਾਇਦ ਸਾਡੇ ਵਿੱਚੋਂ ਕਈ ਪੰਥ ਵੀ ਅਖਵਾਉਂਦੇ ਹੋਣ, ਲੇਕਿਨ ਪੰਥ ਦੇ ਮਾਰਗ 'ਤੇ ਚੱਲਦੇ ਨੇ। ਫਿਰ ਹੱਲ ਕੀ ਕਰੀਏ ਹੁਣ, ਅਰਦਾਸ ਹੀ ਕਰੀਏ ਅੱਜ ਦੇ ਦਿਨ, ਹਮ ਅੰਧਲੇ ਕਹੋ ਗੁਰ ਅੰਚਲ ਦੀਜੇ ਦੀਜਾ, ਅਸੀਂ ਨਿਕੰਮੇ ਵੀ ਐਡੇ ਹਾਂ ਹੋਮੇ ਦੇ ਮਾਰੇ, ਆਪਣੇ ਆਪ ਅੱਗੇ ਵੱਧ ਕੇ ਕਿਸੇ ਦਾ ਪੱਲਾ ਫੜਨ ਲਈ ਤਿਆਰ ਨਹੀਂ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰੋ, ਆਪ ਹੀ ਆਪਣਾ ਪੱਲਾ ਸਾਡੇ ਹੱਥ 'ਚ ਫੜਾ ਦਿਓ। ਹੈਂ ਅਸੀਂ ਪੱਲਾ ਵੀ ਫੜਨ ਲਈ ਤਿਆਰ ਨਹੀਂ ਹਾਂ, ਅਤੇ ਹੁਣ ਅਰਦਾਸ ਕਰੀਏ ਮਹਾਰਾਜ ਤੁਸੀਂ ਕਿਰਪਾ ਕਰੋ, ਆਪਣਾ ਪੱਲਾ ਫੜਾ ਵੀ ਆਪੇ ਦਿਓ ਸਾਡੇ ਹੱਥਾਂ ਵਿੱਚ, ਤਾਂ ਕਿ ਜਨ ਨਾਨਕ ਚੱਲੇ ਮਿਲਣ ਥਾ। ਚੱਲੀਏ ਅਸੀਂ ਪੰਥ ਦੇ ਰਾਹ 'ਤੇ, ਚੱਲੀਏ ਤੁਹਾਡੇ ਰਾਹ 'ਤੇ, ਚੱਲੀਏ ਗੁਰਮਤਿ ਮਾਰਗ 'ਤੇ ਚੱਲੀਏ। ਅਤੇ ਜੇ ਕਿਤੇ ਵੇਖਦੇ ਹਾਂ ਕਿ ਨਨਕਾਣਾ ਸਾਹਿਬ ਵਾਂਗੂ ਅੱਜ ਵੀ ਕਿਤੇ ਬੇਹੁਰਮਤੀਆਂ ਨੇ, ਵਿਹੜਿਆਂ ਦੇ ਵਿੱਚ ਕਿਤੇ ਨਾ ਕਿਤੇ ਮਨਮਤ ਦੀ ਮੈਲ ਪਸਰੀ ਹੋਈ ਹੈ, ਕੂੜਾ ਕਰਕਟ ਪਸਰਿਆ ਹੋਇਆ ਹੈ, ਅਤੇ ਅਸੀਂ ਸੁਚੇਤ ਹੋ ਕੇ ਇਸ ਕੂੜੇ ਕਰਕਟ ਨੂੰ ਸਾਫ਼ ਕਰ ਦਈਏ। ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਮੈਂ ਪ੍ਰਣਾਮ ਕਰਦਾ, ਵਧੇਰੇ ਵਿਚਾਰਾਂ ਆਪਾਂ ਫਿਰ ਭਲਕੇ ਕਰਾਂਗੇ। ਇਸ ਕੱਟ ਵੱਟ ਤੋਂ ਬਾਅਦ 8:30 ਇਹ ਜਿਹੜਾ ਟਾਈਮ ਹੋ ਗਿਆ ਹੈ, ਹੁਣ ਇਹਨਾਂ ਨੇ ਜਲਾਉਣਾ ਸ਼ੁਰੂ ਕੀਤਾ, ਸੰਸਕਾਰ ਨਹੀਂ ਹੈ, ਖੁਰਦ ਬੁਰਦ ਕਰਨਾ ਸ਼ੁਰੂ ਕੀਤਾ। ਫਿਰ ਸ਼ਾਮ ਨੂੰ ਕੀ ਹੋਇਆ, ਅਗਲੇ ਪਲ ਕੀ ਹੋਇਆ, ਅਗਲੇ ਪਲ ਕੀ ਹੋਇਆ, 23 ਤਰੀਕ ਨੂੰ ਸੰਸਕਾਰ ਕਿਵੇਂ ਹੋਇਆ ਪੰਥ ਨੇ ਕੀਤਾ, ਇਹ ਤਾਂ ਆਦਿ ਵਿਚਾਰਾਂ ਆਪਾਂ ਫਿਰ ਭਲਕੇ ਸਮੇਂ ਦੇ ਅਨੁਸਾਰ ਜੋ ਗੁਰੂ ਪਾਤਸ਼ਾਹ ਨੇ ਕਰਵਾਈਆਂ ਕਰਨ ਦਾ ਯਤਨ ਕਰਾਂਗੇ। ਇੱਕ ਵੇਰਾਂ ਫਿਰ ਇਹ ਮੁੱਢਲੀਆਂ ਪੰਕਤੀਆਂ ਆਪਾਂ ਸ਼ਰਵਣ ਕਰੀਏ ਮਾਣਯੋਗ ਭਾਈ ਸਾਹਿਬ ਦੇ ਪਾਸੋਂ।
ਅੰਦੁਲੇ ਗਿਆਨਹੀਨ ਅਗਿਆਨੀ,
ਵਾਹ
ਕਿਉਂ ਚਾਲ ਹੈ ਮਾਰਗ ਪੰਥਾ, ਹਮ ਅੰਦੁਲੇ ਕੋ ਗੁਰ ਅੰਚਲ ਦੀਜੈ,
ਜਨ ਨਾਨਕ ਚੱਲੇ ਮਿਲਨ ਥਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਸੰਗੀਓ, ਗੁਰਮੁਖੋ, ਜਿਹੜੇ ਤੁਸੀਂ ਜਾ ਰਹੇ ਹੋ ਜੇ ਨਾ ਜਾਓ ਤਾਂ ਚੰਗੀ ਗੱਲ ਹੋਵੇ। ਮੈਂ ਕੁਝ ਸੀਡੀਜ਼ ਲੈ ਕੇ ਆਇਆ ਸਿੱਖ ਰਹਿਤ ਮਰਿਆਦਾ ਦੀ, ਪਾਠ ਦੀ ਅਤੇ ਵਿਆਖਿਆ ਦੀ, ਉਹ ਤੁਸੀਂ ਬਾਅਦ ਵਿੱਚ ਅਰਦਾਸ ਤੋਂ ਪ੍ਰਸ਼ਾਦ ਲੈਣ ਤੋਂ ਬਾਅਦ ਕਿਰਪਾ ਕਰਕੇ ਲੈ ਲਿਓ ਜੇ ਕੱਲ੍ਹ ਨਾ ਹੋਵੇ ਤਾਂ ਨਾ ਜਾਇਓ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।